ਜਸ ਘੁੰਮਰ ਪਾਵੋ ਹਰ 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 ਭਗਤ
ਦੜਾਵੋ।
ਇੰਨੀ ਵਾਰੀ ਹਰ ਹਰ ਲਿਖਿਆ ਹੈ, ਨਾਮ ਜਪਣ ਦਾ ਲਖਾਇਕ ਹੈ ਵੀ ਲੱਖਾਂ ਗੇੜੇ ਦੇਈ ਚੱਲ, ਇਹੋ ਹੀ ਭਗਤੀ ਹੈ।
ਗੁਰ ਸੇਵਾ ਗੁਰ ਭਗਤੇ ਹੈ, ਬਿਰਲਾ
ਯਾਦ ਰਹੇ। ਭਗਤ ਦੇ ਸਦਾ ਦੋ ਸਪੈਲਿੰਗ ਹੋਣਗੇ, ਇੱਕ ਤੱਤਾ ਮੁਕਤਾ ਹੋਊ ਅਖੀਰਲਾ, ਇੱਕ ਤੱਤੇ ਨੂੰ ਸਿਹਾਰੀ ਹੋਊ। ਜਿੱਥੇ ਤੱਤੇ ਨੂੰ ਸਿਹਾਰੀ ਹੈ ਉਹ ਹੈ ਭਗਤੇ। ਭਗਤੇ ਦਾ ਮਤਲਬ ਹੈ ਭਗਤੀ ਕਰਨੀ ਹੈ, ਭਗਤੀ। ਅਤੇ ਜਿੱਥੇ ਤੱਤਾ ਮੁਕਤਾ ਹੈ, ਭਗਤ ਹੈ, ਉਹ ਉਸ ਭਗਤ ਅਲ ਹੈ ਜਿਹੜਾ ਰੱਬ ਦੀ ਦਰਗਾਹ 'ਚ ਪਹੁੰਚ ਚੁੱਕਾ। ਔਰ ਉਸ ਭਗਤ ਨੂੰ ਨਾਨਕ ਭਗਤਾਂ ਸਦਾ ਵਿਗਾਸ, ਉਹ ਭਗਤ ਹੈ। ਜਿੱਥੇ ਤੱਤੇ ਨੂੰ ਸਿਹਾਰੀ ਆ ਜਾਏ ਉਹ ਭਗਤੀ ਵੱਲ ਇਸ਼ਾਰਾ ਹੈ, ਭਗਤੇ। ਇਸ ਕਰਕੇ ਸਾਡੇ ਜਿਹੜੇ ਵੋਵਲਸ ਨੇ, ਇੱਕ ਬੜੀ ਸਾਰੀ ਬਾਣੀ ਦੇ ਵਿੱਚ ਇੱਕ ਥੰਮ ਰੂਲ ਚੱਲ ਰਿਹਾ ਵੀ ਸਾਡੇ ਵੋਵਲਸ ਬਾਕੀ ਵੋਵਲਸ ਵਾਂਗੂ ਗੂੰਗੇ ਨਹੀਂ ਹੈ। ਬਾਕੀਆਂ ਦੇ ਵੋਵਲਸ ਏ ਬੀ ਸੀ, ਜਿੰਨੀ ਅੰਗਰੇਜ਼ੀ ਆ ਬਾਕੀ ਜ਼ਬਾਨਾਂ, ਉਹਨਾਂ ਦੇ ਵੋਵਲਸ ਗੂੰਗੇ ਨੇ, ਉਹ ਨਹੀਂ ਬੋਲਦੇ। ਪਰ ਸਾਡੀ ਬਾਣੀ 'ਚ ਜੇ ਵਾਵਲਜ਼ ਨਾ ਬੁਲਾਓਗੇ ਅਰਥਾਂ ਦਾ ਅਨਰਥ ਹੋ ਜੂ। ਇਸ ਕਰਕੇ ਜੇ ਇੱਥੇ ਭਗਤ ਪੜ ਗਏ, ਭਗਤੇ, ਜਿੱਥੇ ਜਿੱਥੇ ਭਗਤੇ ਲਿਖਿਆ ਉੱਥੇ ਭਗਤੀ ਦਾ ਭਾਵ ਅਰਥ ਹੋਏਗਾ। ਇਸ ਕਰਕੇ ਸਿਹਾਰੀ ਬੁਲਾਉਣੀ ਪੈਣੀ ਹੈ। ਜੇ ਸ਼ਬਦ ਹੈ ਤਾਂ ਦੱਦੇ ਨੂੰ ਔਂਕੜ ਹੈ, ਜੇ ਸ਼ਬਦ ਦੇ ਨਾਲ ਉਸ ਨਾ। ਇਸ ਕਰਕੇ ਗੁਰ ਸ਼ਬਦ ਗੁਰ ਕਾ ਸ਼ਬਦ ਜਪੇ ਪਏ ਨਿਹਾਲ, ਅਤੇ ਜੇ ਜਪ ਕਹਿ ਲਾਂਗੇ ਤਾਂ ਹੁਕਮ ਨਨ ਹੋਜੂ। ਇਸ ਕਰਕੇ ਸਾਡੇ ਵਾਵਲਸ ਜਿਹੜੇ ਲੱਗੇ ਆ ਨਾਲ, ਇਹਨਾਂ ਦੀਆਂ ਸਿਹਾਰੀਆਂ ਔਂਕੜ ਇਹ ਥੋੜ੍ਹੇ ਜਿਹੇ ਬੁਲਾਉਣੇ ਪੈਣੇ ਆ, ਤਾਂ ਕਿ ਭਾਵ ਅਰਥ ਗਾਉਣ ਵੇਲੇ ਅਸੀਂ ਉਸ ਦੇਸ਼ 'ਚ ਘੁੰਮੀਏ ਜਿੱਥੇ ਦਾ ਸ਼ਬਦ ਹੈ ਵੀ ਇਹ ਮਹਾਰਾਜ ਭਗਤ ਵੱਲ ਕਹਿ ਰਿਹਾ ਕਿ ਭਗਤੀ ਵੱਲ ਕਹਿ ਰਿਹਾ। ਇਸ ਕਰਕੇ ਮਹਾਰਾਜ ਭਗਤੀ ਵੱਲ ਕਹਿ ਰਹੇ ਨੇ,
ਗੁਰ ਕੀ ਸੇਵਾ ਗੁਰ ਭਗਤੇ ਹੈ, ਬਿਰਲਾ ਪਾਏ ਕੋਈ।
ਹੁਣ ਇੱਥੇ ਜੇ ਭਗਤ ਕਹਿ ਦੀਏ ਤੇ ਭਗਤ ਨੂੰ ਕੋਈ ਵਿਰਲਾ ਪਾਏਗਾ? ਨਹੀਂ, ਭਗਤੀ ਨੂੰ ਇਹੋ ਜਿਹੀ ਨੂੰ ਕੋਈ ਵਿਰਲਾ ਪਾਏਗਾ।
ਗੁਰ ਕੀ ਸੇਵਾ ਗੁਰ ਭਗਤ
ਪਰ ਇਸ ਭਗਤੀ ਦਾ ਇੱਕ ਹੋਰ ਵੀ ਬਹੁਤ ਵੱਡਾ ਰੂਲ ਹੈ, ਡਿਸਿਪਲਨ ਹੈ। ਜਿਹੜਾ ਭਗਤੀ ਕਰਦਾ ਉਹ ਇੱਕ ਨੂੰ ਉਹਨੂੰ ਜ਼ਰੂਰ ਕਰਨਾ ਪੈਣਾ, ਇਹ ਵੀ ਰਹਾਉ ਦੀ ਤੁਕ 'ਚ ਹੈ। ਉਹ ਐਡਾ ਜ਼ਰੂਰੀ ਕਰਮ ਆ, ਉਹ ਇਹਦੇ ਨਾਲ ਵੀ ਪਹਿਲਾਂ ਲਿਖਿਆ। ਜੇ ਤੂੰ ਭਗਤੀ ਕਰਦਾ ਹੈ ਤਾਂ ਆਹ ਗੁਣ ਜ਼ਰੂਰ ਗ੍ਰਹਿਣ ਕਰੀ, ਇਹਦੇ ਬਗੈਰ ਭਗਤੀ ਨਹੀਂ ਪ੍ਰਵਾਨ। ਕੀ
ਭਾਈ ਰੇ ਦਾਸਨ ਦਾਸਨ
ਇਹ ਦਾਸਨ ਕੋਈ ਮਾਮੂਲੀ ਲਫ਼ਜ਼ ਨਹੀਂ ਹੈ। ਦਾਸ ਅੱਜ ਕੱਲ੍ਹ ਤਾਂ ਐਵੇਂ ਖੜ੍ਹੇ ਹੋ ਕੇ ਕਹਿੰਦੇ ਜੀ ਮੈਂ ਸੰਗਤ ਦਾ ਦਾਸ ਹੈ। ਉਹ ਇਹ ਦਾਸ ਮੁੱਲ ਖਰੀਦੀ ਉਹ ਗੁਲਾਮ ਹੁੰਦਾ ਸੀ ਜਿਹੜੀ ਸਲੇਵਰੀ ਇਬਰਾਹਿਮ ਲਿੰਕਨ ਨੇ ਅਮੈਰੀਕਾ 'ਚ ਖਤਮ ਕੀਤੀ ਸੀ। ਕਾਲਿਆਂ ਨੂੰ ਸਲੇਵ ਬਣਾਇਆ ਜਾਂਦਾ ਸੀ, ਮੁੱਲ ਵਿਕਦੇ ਸੀ ਇਨਸਾਨ। ਜੇ ਕੋਈ ਸਲੇਵ ਭੱਜ ਜਾਂਦਾ ਸੀ ਗੁਲਾਮ, ਉਹਦੇ ਮਗਰ ਕੁੱਤੇ ਛੱਡਦੇ ਸੀ, ਉਹਨੂੰ ਫੜ ਕੇ ਲਿਆਉਣਾ ਪੈਂਦਾ ਸੀ। ਆ ਮਹਾਂਭਾਰਤ ਦੀ ਆ ਇਹਨਾਂ ਦੀ ਐਡੀ ਵੱਡੀ ਸਭਤਾ, ਉਹ ਜਿਸ ਵੇਲੇ ਭੀਸ਼ਮ ਪਤਾਮਾ ਜੰਗ 'ਤੇ ਚੜ੍ਹਦਾ ਮਰਨ ਲੱਗਦਾ ਹੈ ਔਰ ਜੰਗ 'ਤੇ ਅਖੀਰਲੇ ਦਿਨ ਜਾਂਦਾ ਹੈ, ਜਾ ਕੇ ਦੇਖ ਲਓ, ਆਪਣੇ ਦਾਸਾਂ ਨੂੰ ਆਜ਼ਾਦ ਕਰਦਾ ਹੈ ਪਹਿਲਾਂ। ਉਹ ਕਹਿੰਦੇ ਮੈਂ ਅੱਜ ਤੂੰ ਤੁਹਾਨੂੰ ਆਜ਼ਾਦ ਕੀਤਾ ਕਿਉਂਕਿ ਮੈਂ ਮੁੜ ਕੇ ਨਹੀਂ ਆਉਣਾ, ਕਿਉਂਕਿ ਉਹਨਾਂ ਨੂੰ ਹੁਕਮ ਹੁੰਦਾ ਸੀ, ਉਹ ਕਿਤੇ ਜਾ ਨਹੀਂ ਸੀ ਸਕਦੇ ਹੋਰ ਥਾਂ। ਮੁੱਲ ਖਰੀਦੇ ਦਾਸ ਕੀ, ਇਹਨਾਂ ਦੇ ਦਾਸੀਆਂ ਵੀ ਹੁੰਦੀਆਂ ਸੀ, ਮੁੱਲ ਹਜ਼ਾਰਾਂ ਦਾਸੀਆਂ ਦਾਜ 'ਚ ਦਿੰਦੇ ਸੀ। ਲੜਕੀਆਂ ਵਿਚਾਰੀਆਂ ਜਿਹੜੀਆਂ ਵਿਆਹ ਨਹੀਂ ਕਰਾ, ਕੁਛ ਨਹੀਂ, ਫੀਮੇਲ ਦੀ ਐਸੀ ਬੇਇੱਜ਼ਤੀ ਸੀ, ਉਹ ਜੀਵਨ ਨਹੀਂ ਸੀ ਬਤੀਤ ਉਹਨਾਂ ਨੂੰ ਵਿਆਹ ਕਰਾਉਣ, ਉਹ ਦਾਸੀਆਂ ਨੌਕਰ ਬਣ ਕੇ ਰਹਿੰਦੀਆਂ ਸੀ ਇਹਨਾਂ ਦੀਆਂ। ਇਹ ਇਹਨਾਂ ਦਾ ਯੁੱਗ ਸੀ, ਪਰ ਧੰਨ ਗੁਰੂ ਨਾਨਕ ਉੱਠਿਆ, ਉਹਨਾਂ ਕਿਹਾ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਇਸ ਕਰਕੇ ਜਿਹੜਾ ਦਾਸ ਹੈ ਇਹ ਉਹ ਹੈ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ, ਗੁਰ ਕੀ ਬਚਨੀ ਹਾਟ ਬਕਾਨਾ, ਜਿਤ ਲਾਇਆ ਤਿਤ ਲਾਗਾ। ਗੁਰੂ ਨਾਨਕ ਅਸੀਂ ਲਾਲੇ ਗੋਲੇ ਰੱਬ ਦੇ ਹਾਂ, ਅਸੀਂ ਉਹਦੇ ਮੁੱਲ ਖਰੀਦੀਏ। ਇਸੇ ਕਰਕੇ ਇਹਨੂੰ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸੇ ਦਾ ਅਸਲ ਮਤਲਬ ਹੈ ਉਹ ਜਾਇਦਾਦ ਜਿਹਨੂੰ ਸਰਕਾਰੀ ਕਰਾਰ ਦੇ ਦਿੱਤਾ ਜਾਂਦਾ ਸੀ। ਇਹ ਬੜੀ ਖੋਜ ਦੀ ਗੱਲ ਹੈ, ਇੱਕੋ ਵਾਰੀ ਖਾਲਸਾ ਲਫ਼ਜ਼ ਆਇਆ ਸਾਰੀ ਬਾਣੀ 'ਚ, ਉਹ ਹੈ ਕਹੋ ਕਬੀਰ ਜਨ ਪਏ ਖਾਲਸੇ ਪ੍ਰੇਮ ਭਗਤੇ ਜਿਹ ਜਾਨੀ। ਜਿਸ ਵੇਲੇ ਅਤ ਜਨ ਜਿਹੜਾ ਬਹੁਤ ਤਾਂ ਚੜ ਜਾਂਦਾ ਸੀ ਪ੍ਰੇਮ ਭਗਤ, ਉਹ ਜਾ ਕੇ ਫਿਰ ਖਾਲਸਾ ਕੀ ਉਹ ਰੱਬ ਦਾ ਹੀ ਮੁੱਲ ਖਰੀਦੀ ਲਾਲਾ ਗੋਲਾ ਹੋ ਜਾਂਦਾ। ਖਾਲਸਾ ਉਹ ਲਫ਼ਜ਼ ਹੈ ਜਿਹੜਾ ਗੰਡਾ ਸਿੰਘ ਹਿਸਟੋਰੀਅਨ ਨਾਲ ਖਾਸ ਸਭ ਤੋਂ ਪਹਿਲਾਂ ਕੱਢਿਆ। ਉਹ ਕਹਿੰਦਾ ਜਿਸ ਵੇਲੇ ਅਨੰਦਪੁਰ ਸਾਹਿਬ ਉਹ ਯੁੱਗ ਪੁਰਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਛੱਡ ਕੇ ਚਲੇ ਗਏ, ਉਹ ਸਾਰੀ ਜਾਇਦਾਦ ਦਾ ਪਿੱਛੋਂ ਕੀ ਹੋਇਆ? ਉਹ ਸਾਰੀ ਜਾਇਦਾਦ ਮੁਸਲਮਾਨਾਂ ਨਾਲ ਆਣ ਕੇ ਉਹ ਕਿਲੇ, ਉਹ ਸਾਰੀ ਜਾਇਦਾਦ ਮਹਾਰਾਜ 'ਤੇ ਚਲੇ ਗਏ ਸੀ। ਅਨੰਦਪੁਰ ਸਾਹਿਬ ਛੱਡ ਕੇ ਸਿੱਖਾਂ ਨੂੰ ਕੋਈ ਸਾਹਿਬਜ਼ਾਦੇ ਉੱਧਰ ਸ਼ਹੀਦ ਹੋ ਗਏ ਸਾਰੇ, ਪਿਛਲੀ ਸਾਰੀ ਜਾਇਦਾਦ ਦਾ ਕੀ ਬਣਿਆ? ਉਹਨਾਂ ਨਾਲ ਦਿੱਲੀ ਦੇ ਬਸਤਿਆਂ 'ਚੋਂ ਉਹ ਰਿਕਾਰਡ ਕਢਾਇਆ ਔਰ ਉਹਦੇ 'ਚ ਜਾਇਦਾਦ ਦਾ ਲਫ਼ਜ਼ ਮਿਲਿਆ ਵੀ ਸਾਰੀ ਗੁਰੂ ਗੋਬਿੰਦ ਸਿੰਘ ਕੀ ਜਾਇਦਾਦ ਕੋ ਖਾਲਸਾ ਕਰਾਰ ਦਿੱਤਾ ਜਾਂਦਾ ਹੈ। ਖਾਲਸਾ ਉਹ ਸ਼ਾਮਲਾਤ ਜਗ੍ਹਾ ਹੁੰਦੀ ਪਿੰਡੀ ਥਾਈਂ ਜਿਹੜੀ ਸਰਕਾਰ ਦੇ ਕਬਜ਼ੇ 'ਚ ਹੁੰਦੀ ਆ, ਉਹ ਜ਼ਿਮੀਦਾਰ ਜਾਂ ਕੋਈ ਉਹਦੇ 'ਤੇ ਕੋਈ ਹੱਕ ਨਹੀਂ ਰੱਖਦਾ, ਉਹਦਾ ਸਿੱਧਾ ਮਾਮਲਾ ਸਰਕਾਰ ਨੂੰ ਜਾਏਗਾ। ਇਸ ਕਰਕੇ ਸਾਰੀ ਜਾਇਦਾਦ ਅਨੰਦਪੁਰ ਕੀ ਖਾਲਸਾ ਕਰਾਰ ਦੇ ਦੀ ਗਈ। ਉਹ ਖਾਲਸੇ ਦਾ ਲਫ਼ਜ਼ ਉਸ ਸਟੋਰੀਆਂ ਨਾਲ ਕੱਢਿਆ ਔਰ ਹੂਬ ਹੂ ਬਾਣੀ ਨਾਲ ਵੀ ਉਹ ਮਿਲਦਾ, ਸ਼ਬਦਾਂ ਨਾਲ ਵੀ ਉਹ ਮਿਲਦਾ। ਖਾਲਸੇ ਦਾ ਮਤਲਬ ਹੈ ਮੁੱਲ ਖਰੀਦੀ ਗੁਲਾਮ। ਗੁਰੂ ਰਾਮਦਾਸ ਸਾਹਿਬ ਸਦਾ ਹੀ ਆਪਣੇ ਦਸਖਤ ਕਰਕੇ ਥੱਲੇ ਲਿਖਦੇ ਸੀ ਜੇਠਾ ਗੁਲਾਮ। ਗੁਲਾਮ ਜੇਠਾ ਉਹਦਾ ਪਹਿਲਾ ਨਾਂ ਸੀ, ਫਿਰ ਉਹ ਜਿਸ ਵੇਲੇ ਜੋਤ ਆਈ ਨਾਨਕ ਦੀ ਉਹਨਾਂ ਦਾ ਨਾਮ ਫਿਰ ਗੁਰੂ ਰਾਮਦਾਸ ਸਾਹਿਬ ਹੋਇਆ, ਪਰ ਉਹ ਆਪਣੇ ਆਪ ਨੂੰ ਜੇਠਾ ਗੁਲਾਮ ਕਹਿੰਦੇ ਸੀ। ਇਸ ਕਰਕੇ ਉਹ ਵੀ ਦਾਸਨ ਦਾਸ ਹੋਏ, ਦਾਸਨ ਮੈਨੇ ਖਾਲਸਾ ਹੀ। ਇਸ ਕਰਕੇ ਵਾਹਿ ਅਸੀਂ ਕੌਣ ਹੈ? ਜਿਹੜਾ ਪੰਜ ਪਿਆਰੇ ਕੌਣ ਸੀ? ਉਹਨੇ ਸਿੱਧੇ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਦੀਖਿਆ ਲੈ ਲੈਂਦਾ ਪੂਰੇ ਗੁਰ ਕੀ ਪੂਰੀ ਦੀਖਿਆ, ਉਹ ਵਾਹਿਗੁਰੂ ਦੀ ਜਾਇਦਾਦ ਹੀ ਬਣ ਜਾਂਦਾ ਹੈ, ਉਹਦੇ ਵਿੱਚ ਹੀ ਸਮਾ ਜਾਂਦਾ ਹੈ। ਇਸ ਕਰਕੇ ਇਹ ਲਫ਼ਜ਼ ਬੜੇ ਧਿਆਨ ਨਾਲ, ਅੱਜ ਕੱਲ੍ਹ ਤਾਂ ਕਾਰਾਂ ਮੋਹਰੇ ਖਾਲਸਾ ਲਾਈ ਫਿਰਦੇ ਉਹ ਬੋਲਾਂ 'ਤੇ ਸਾਰਾ ਨਾਵਾਂ ਪਿੱਛੇ ਗੁਰਬਚਨ ਸਿੰਘ ਜੀ ਖਾਲਸਾ, ਫਲਾਨਾ ਜੀ ਜੋਗੀ, ਖਾਲਸੇ ਦੇ ਖਿਤਾਬ ਵੰਡਣੇ ਸ਼ੁਰੂ ਕਰ ਦਿੱਤੇ ਅਕਾਲ ਤਖ਼ਤ ਨੇ। ਕਿਆ ਮਖੌਲ ਬਣਾਇਆ ਇਸ ਲਫ਼ਜ਼ ਦਾ? ਕੋਈ ਖੋਜ 'ਤੇ ਲਾਓ ਵੀ ਐਡਾ ਇੱਕ ਵਾਰੀ ਬਾਣੀ 'ਚ ਆਇਆ, ਉੱਥੋਂ ਬਾਅਦ ਸਾਡੀ ਦੀਖਿਆ ਦਾ ਲਫ਼ਜ਼ ਹੈ, ਅਸੀਂ ਕਿਸੇ ਨੂੰ ਮਗਰ ਨਹੀਂ ਲਾਉਣ ਦੇਣਾਂਗੇ। ਐਡਾ ਪਵਿੱਤਰ ਲਫ਼ਜ਼ ਹੈ, ਸਾਨੂੰ ਦੀਖਿਆ ਇਹਦੇ ਨਾਲ ਮਿਲਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ, ਉਹ ਪੰਜੇ ਹੀ ਸੀ ਜਾਂ ਨਾਮ ਜਪਣ ਵਾਲੇ ਜਿਹੜੇ ਕਿ ਜਾ ਕਹੋ ਕਬੀਰ ਜਨ ਪਏ ਖਾਲਸੇ, ਕਬੀਰ ਸਾਹਿਬ ਸਭ ਤੋਂ ਪਹਿਲੇ ਖਾਲਸੇ ਬਣੇ, ਜੇ ਪ੍ਰੇਮ ਭਗਤ ਜੇ ਜਾਨੀ। ਇਸ ਕਰਕੇ ਖਾਲਸੇ ਦਾ ਮਤਲਬ ਹੈ ਮੁੱਲ ਖਰੀਦੀ ਦਾਸਨ ਦਾਸ। ਐਡਾ ਜਿਹੜੀ ਕਿ ਗੁਲਾਮ ਹੁੰਦਾ ਸੀ ਉਹਨੂੰ ਕਿਹਾ। ਇਸ ਕਰਕੇ ਪਹਿਲੀ ਕੰਡੀਸ਼ਨ ਭਗਤੀ ਦੀ ਕੀ ਹੈ? ਤੂੰ ਰੱਬ ਅੱਗੇ ਪਾਈ ਰੇ ਦਾਸਨ ਦਾਸ। ਆ ਇਹਨਾਂ ਚੋਣਾਂ 'ਚ ਕੀ ਹੋ ਰਿਹਾ? ਇਹ ਦਾਸਨ ਦਾਸ ਬਣ ਰਹੇ ਨੇ, ਵੋਟ ਲੈਣ ਲੱਗੇ ਜੀ ਅਸੀਂ ਦਾਸ ਹਾਂ ਜੀ, ਅਸੀਂ ਸੇਵਾ ਲਈ ਤੱਥ, ਅਸੀਂ ਸੇਵਾ ਕਰਾਂਗੇ ਸਾਰੇ। ਹੋ ਸਾਡੇ ਤਾਂ ਮਹਾਰਾਜ ਬਾਬਾ ਨਾਨਕ ਦਾ ਇੱਲਤ ਕਾ ਨਾਮ ਚੌਧਰੀ ਅਤੇ ਕੁੜੀ ਪ੍ਰਧਾਨ, ਲੁੱਚਾ ਲੰਡਾ ਚੌਧਰੀ ਅਤੇ ਗੁੰਡੀ ਰਨ ਪ੍ਰਧਾਨ। ਮਹਾਰਾਜ ਨਾ ਪੋਲਿਸ਼ ਕਰਕੇ ਕਹਿਤਾ ਤੇਰਾ ਇੱਲਤ ਕਾ ਨਾਮ ਚੌਧਰੀ। ਉਹ ਤੁਸੀਂ ਸੇਵਾ, ਪਹਿਲਾਂ ਸਿਲੈਕਸ਼ਨ ਹੁੰਦੀ ਸੀ, ਇਲੈਕਸ਼ਨ ਨਹੀਂ ਸੀ ਹੁੰਦੀ। ਗੁਰੂ ਘਰ ਚਾਲਸੇ ਤਾਂ ਨਹੀਂ ਕਦੀ ਹੋਈ। ਜਿਸ ਸੇਵਾਦਾਰ ਨੇ ਸੇਵਾ ਕਰਨੀ ਸੀ ਉਹ ਪਿੱਛੇ ਰਹਿੰਦੇ ਸੀ, ਪਰ ਲੋਕ ਉਹਨਾਂ ਦੇ ਨਾਂ ਦੀਆਂ ਪਰਚੀਆਂ ਪਾ ਦਿੰਦੇ ਸੀ ਦਰਬਾਰ ਦੇ ਵਿੱਚ। ਕਿਸੇ ਬੱਚੇ ਨੂੰ ਕਹਿੰਦੇ ਸੀ ਭਾਈ ਪੰਜ ਪਰਚੀਆਂ ਚੱਕ ਲਿਆਓ ਮੋਹਰਿਓਂ, ਅਤੇ ਉਸ ਪੰਜ ਪਰਚੀਆਂ ਦੇ ਉੱਤੇ ਜਿਹਦਾ ਨਾਂ ਨਿਕਲ ਆਉਂਦਾ ਸੀ ਉਹ ਨਹੀਂ ਸੀ ਮੰਨਦਾ, ਪਰ ਸੰਗਤ ਕਹਿੰਦੀ ਸੀ ਨਹੀਂ ਤੁਹਾਡਾ ਨਾਂ ਲਿਖਿਆ ਬੱਚੇ ਨੇ ਚੱਕੀ ਹੈ, ਤੁਸੀਂ ਹੁਣ ਅੱਜ ਤੂੰ ਕਮੇਟੀ ਦੇ ਪੰਜ ਮੈਂਬਰ ਹੋ, ਤੁਸੀਂ ਸੇਵਾਦਾਰ। ਤੋ ਉਹ ਸੀ ਭਾਈ ਰੇ ਇਹ ਇੱਥੇ ਤੱਕ ਸਿੱਖੀ ਠੀਕ ਰਹੀ ਹੈ, ਘੋੜਿਆਂ ਦੀ ਲਿੱਤ ਚੱਕ ਰਿਹਾ ਹੈ ਔਰ ਨਾਲੇ ਫੌੜਾ ਹੱਥ 'ਚ ਹੈ ਅਤੇ ਲਿੱਤ ਚੱਕ ਰਿਹਾ। ਉੱਧਰੋਂ ਦਿੱਲੀ ਵਾਲੇ ਨਾ ਥਿਲਤ ਭੇਜੀ ਜਿਹੜੀ ਕਿ ਕਾਗਜ਼ 'ਤੇ ਲਿਖ ਕੇ ਅਤੇ ਇੱਕ ਲੱਕੜੀ ਦੇ ਡੰਡੇ ਦੇ ਉੱਤੇ ਲਪੇਟ ਕੇ ਅਤੇ ਭੇਜੀ ਜਾਂਦੀ ਸੀ। ਉਹ ਸੀ ਪੰਜਾਬ ਦਾ ਉਹ ਇਲਾਕਾ ਜਿਹੜਾ ਕਪੂਰਥਲੇ ਦਾ ਇਲਾਕਾ ਇਸ ਵੇਲੇ ਵੱਜਦਾ ਹੈ। ਸਿੱਖਾਂ ਨਾਲ ਉਹ ਊਧਮ ਚੱਕਿਆ ਸੀ ਪੰਜਾਬ 'ਚ, ਦਿੱਲੀ ਵਾਲਿਆਂ ਨੂੰ ਖਿਲਤ ਭੇਜਣੀ ਪਈ, ਭਾਈ ਆਰਾਮ ਨਾਲ ਬਹਿ ਜਾਓ, ਆਹ ਲਓ ਆਹ ਇਲਾਕਾ ਇਹਦੇ 'ਚ ਬੈਠ ਜਾਓ, ਤੁਹਾਨੂੰ ਰਿਆਸਤੀ ਇੱਕ ਦੇ ਦਿੰਦੇ। ਉਹ ਜਿਸ ਵੇਲੇ ਖਿਲਤ ਆਈ ਔਰ ਉਹਦੇ ਨਾਲ ਹੋਰ ਬਹੁਤ ਕੁਛ ਆਇਆ ਅਤੇ ਉਹ ਸਾਰਾ ਦੀਵਾਨ ਲੱਗਾ ਸੀ ਸਿੰਘਾਂ ਦਾ ਉੱਥੇ, ਅਤੇ ਸਾਰੇ ਸਿੰਘ ਬੈਠੇ। ਉਹ ਖਿਲਤ ਆਈ ਅਤੇ ਉਹ ਕਹਿੰਦੇ ਕੌਣ ਹੈ ਖਿਲਤ ਭੇਜਣ ਵਾਲਾ? ਕਹਿੰਦੇ ਜੀ ਦਿੱਲੀ ਨੇ ਤੁਹਾਨੂੰ ਰਾਜ ਭੇਜਿਆ। ਉਹਨਾਂ ਨੇ ਅੱਗੇ ਉਹ ਪੌੜੀ ਲਾਈ,
ਨਾਨਕੇ ਰਾਜ ਚਲਾਇਆ ਸੱਚ, ਨਾਨਕੇ ਰਾਜ ਚਲਾਇਆ ਸੱਚ, ਨਾਨਕੇ ਰਾਜ ਚਲਾਇਆ ਸੱਚ, ਨਾਨਕੇ ਰਾਜ ਚਲਾਇਆ ਸੱਚ। ਕੋਟ ਸਤਾਣੀ ਨੀਮ ਦੇ ਛੱਤਰ ਸਿਰ ਲਹਿਣੇ ਧਰਿਓ ਛੱਤਰ ਕਰ ਸਿਫਤੀ ਅੰਮ੍ਰਿਤ ਪੀਂਦੇ।
ਸਿੰਘਾਂ ਨਾਲ ਵਿਗਾੜ ਕੇ ਕਿਹਾ ਗੱਜ ਕੇ, ਕਹਿੰਦੇ ਉਹ ਇਹ ਕੌਣ ਹੁੰਦੇ ਸਾਨੂੰ ਰਾਜ ਦੇਣ ਵਾਲੇ? ਸਾਨੂੰ ਤੇ ਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸ਼ੁਰੂ ਤੋਂ ਬਖਸ਼ ਗਏ, ਸੱਚਾ ਰਾਜ। ਉਹ ਕਈ ਉਹ ਖਿਲਤ ਨੂੰ ਕੋਈ ਔਂ ਸੁੱਟੇ ਕੋਈ ਔਂ ਸੁੱਟੇ, ਉਹ ਦੇਖਣ ਵਾਲਾ ਹੈਰਾਨ ਹੋ ਗਿਆ। ਕਹਿੰਦੇ ਉਹ ਇਹਨਾਂ ਨੂੰ ਐਡਾ ਇਲਾਕਾ ਮਿਲ ਰਿਹਾ ਹੈ, ਸਿੰਘ ਕੋਈ ਕੋਈ ਮਖੌਲ ਕਰਨ ਇੱਕ ਦੂਜੇ ਨੂੰ, ਜਿਹੜੇ ਪਿੱਛੇ ਬੈਠੇ ਸਾਰੇ ਉਹ ਫੜ ਲਿਓ, ਉਹ ਯਾਰ ਤੂੰ ਲੈ ਲੈ। ਉਹ ਕਹਿੰਦੇ ਮੈਂ ਕੀ ਲੈ ਲੈ, ਹਮੇ ਦੀ ਪੰਡ, ਮੈਨੂੰ ਨਹੀਂ ਇਹ ਚਾਹੀਦੀ, ਮੈਨੂੰ ਤਾਂ ਗੁਰੂ ਘਰ ਦੀ ਸੇਵਾ ਔਰ ਮੈਂ ਤਾਂ ਸੇਵਾਦਾਰ ਹੀ ਰਹਿਣਾ। ਉਹ ਕੋਈ ਲਵੇ ਨਾ ਹਾਰ ਕੇ, ਉਹ ਕਹਿੰਦੇ ਅੱਛਾ ਯਾਰ ਕੋਈ ਨਹੀਂ ਲੈਂਦਾ, ਅਤੇ ਉਹ ਜਿਹੜਾ ਘੋੜਿਆਂ ਦੀ ਸੇਵਾ ਕਪੂਰ ਸਿੰਘ ਕਰ ਰਿਹਾ ਨਾ, ਲੇਦੀ ਚੱਕ ਰਿਹਾ, ਉਹਨੂੰ ਬੁਲਾਓ। ਜਦੋਂ ਉਹਨੂੰ ਬੁਲਾਇਆ, ਇਹ ਸੀ ਜੀਵਨ ਉਦੋਂ ਤੱਕ, ਅਤੇ ਹੁਣ ਵੀ ਜੀਵਨ ਦੇਖ ਲਓ ਇਲੈਕਸ਼ਨਾਂ ਦਾ ਕੀ ਹੈ। ਵੀ ਅੱਜ ਘਰ ਘਰ ਵੋਟ ਮੰਗ ਰਹੇ ਹਾਂ ਅਸੀਂ, ਤੁਸੀਂ ਸਾਰੇ ਸਾਡੇ ਜਵਾਈ, ਅਤੇ ਜਦੋਂ ਅਸੀਂ ਖੜ੍ਹੇ ਹੋ ਗਏ ਫਿਰ ਤੁਹਾਡੇ ਇਕੱਲੇ ਇਕੱਲੇ ਦੇ ਅਸੀਂ ਜਵਾਈ। ਵਰਤਰੀ ਚੀਜ਼ ਉਹ ਸੇਵਾਦਾਰ ਦੇਖੋ ਵੀ ਜਿਸ ਵੇਲੇ ਉਹਨਾਂ ਨਾਲ ਘਰ ਲਿਆ, ਉਹ ਕਹਿਣ ਲੱਗੇ ਅਖੇ ਉਹ ਘੋੜੇ ਉਹਨੂੰ ਯਾਰ ਕਪੂਰੇ ਨੂੰ ਬੁਲਾਓ, ਕਪੂਰ ਸਿੰਘ ਨੂੰ। ਉਹ ਆਇਆ ਜੀ, ਉੱਦਾਂ ਫੌੜਾ ਮੋਢੇ 'ਤੇ ਰੱਖਿਆ ਹਟਾਉਣ ਵਾਲਾ ਪਰਾਂ ਅਤੇ ਸਾਰਾ, ਕਹਿੰਦੇ ਜੀ ਕੀ ਹੁਕਮ ਹੈ? ਕਹਿੰਦੇ ਭਾਈ ਤੈਨੂੰ ਨਵਾਬੀ ਦੇਣੀ ਹੈ। ਇਹ ਕਹਿੰਦੇ ਜੀ ਨਾ, ਰੋ ਪਿਆ ਕਹਿੰਦਾ ਮੈਥੇ ਮੈਂ ਨਹੀਂ ਇਹਦੇ ਲਾਇਕ, ਮੇਰੇ ਹਾਲੀ ਇੰਨੀ ਕਮਾਈ ਨਹੀਂ ਹੈ ਨਾਮ ਦੀ, ਮੈਂ ਨਹੀਂ ਇਹ। ਕਹਿੰਦੇ ਨਹੀਂ, ਹੁਕਮ ਹੈ ਸਾਰੀ ਸੰਗਤ ਦਾ। ਫਿਰ ਰੋ ਪਿਆ, ਕਹਿੰਦਾ ਜੀ ਹੁਕਮ ਹੈ ਨਾ, ਅਤੇ ਪੰਜ ਭਜੰਗੀ ਖੜ੍ਹੇ ਕਰੋ। ਭਜੰਗੀ ਉਹ ਹੁੰਦੇ ਸੀ ਜਿਹਨਾਂ ਨਾਲ ਅੰਮ੍ਰਿਤ ਛਕਿਆ ਹੁੰਦਾ ਸੀ, ਨੌਜਵਾਨ ਮੁੰਡੇ ਤਕੜੇ, ਅਤੇ ਉਹ ਭਜੰਗੀ ਖੜ੍ਹੇ ਕਰੋ ਅਤੇ ਉਹਨਾਂ ਦੇ ਪੈਰਾਂ ਨਾਲ ਛੋਹ ਕੇ ਫਿਰ ਮੇਰੇ ਕਲਗੀ ਲਾਓ। ਇੱਥੇ ਉਹ ਖਿਲਤ ਸੀ ਨਾਲ ਕਲਗੀ ਸੀ। ਇਹ ਸੀ ਸਰਦਾਰ ਕਪੂਰ ਸਿੰਘ ਜਿਹੜਾ ਨਵਲਦ ਮਰ ਗਿਆ। ਉਹਨੇ ਫਿਰ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੂੰ ਗਾਂ ਨਵਾਬੀ ਦਿੱਤੀ ਔਰ ਇਸ ਕਪੂਰ ਸਿੰਘ ਦੇ ਨਾਂ ਦੇ ਉੱਤੇ ਫਿਰ ਸਟੇਟ ਕਪੂਰਥਲਾ ਸਟੇਟ ਹੈ। ਉਹ ਜਿਹੜਾ ਸੀ ਉਹਨੇ ਫਿਰ ਉਸ ਵੇਲੇ ਕਿਹਾ ਜੀ ਇੱਕ ਸੰਗਤ ਹੋਰ ਹੁਕਮ ਕਰੋ, ਭਈ ਇੱਕ ਬਚਨ ਦੇ ਸਾਰੀ ਸੰਗਤ ਵੀ ਮੈਂ ਕਲਗੀ ਲਾਉਂਦਾ ਹੋਇਆ ਵੀ ਮੇਰੇ ਹੱਥੋਂ ਫੌੜਾ ਕੋਈ ਨਹੀਂ ਖੋਏਗਾ, ਸੇਵਾ ਨਹੀਂ ਮੇਰੇ ਹੱਥੋਂ ਛਡਾਏਗਾ, ਮੇਰੇ ਪਿੱਛਾ ਕਲਗੀ ਲੱਗੀ ਹੋਊ ਔਰ ਸਾਰਾ ਹੋ, ਪਰ ਮੇਰੇ ਹੱਥੋਂ ਫੌੜਾ ਨਹੀਂ ਛਡਾਓ, ਮੈਂ ਸੇਵਾ ਕਰਦਾ ਰਹਾਂਗਾ ਸਾਰਾ। ਇਹ ਸੀ ਭਾਈ ਰੇ ਗੁਰ ਕੀ ਸੇਵਾ ਗੁਰ ਭਗਤੇ ਹੈ,
ਗੁਰ ਕੀ ਸੇਵਾ ਗੁਰ ਭਗਤੇ ਹੈ।
ਸ਼੍ਰੀ ਰਾਗ ਮਹੱਲਾ ਤੀਜਾ ਪੋਥੀ ਪੰਨਾ 66 ਗੁਰਮੁਖੇ ਨਾਮ ਧਿਆਈਐ ਮਨ ਮੁਖੇ ਪੂਜ ਨ ਪਾਏ ਗੁਰਮੁਖੇ ਨਾਮ ਧਿਆਈਐ ਇਹ ਸੁਣ ਸੁਣਾ ਕੇ ਨਾ ਜਪੀ ਚੱਲੇ ਗੁਰਮੰਤਰ ਗੁਰਮੁਖੇ ਗੁਰੂ ਦੇ ਜ਼ਰੀਏ ਜੇ ਮਨਮੁਖ ਆਪਣੀ ਮਾਨਤਾ ਕਰੇਗਾ ਨਹੀਂ ਗੁਰੂ ਧਾਰਨਾ ਪੈਣਾ ਹੈ ਹੰਡੇ ਬਾਟੇ ਦੀ ਪੌਲ ਥਾਣੀ ਫਤਿਹ ਬੁਲਾਉਣੀ ਪੈਣੀ ਹੈ
ਗੁਰਮੁਖੇ ਨਾਮ ਧਿਆਈਐ ਮਨਮੁਖੇ ਪੂਜ ਨ ਪਾਏ
ਗੁਰਮੁਖ ਸਦਾ ਮੁਖ ਉਜਲਾ
ਗੁਰਮੁਖੇ ਸਦਾ ਮੁਖ ਉਜਲੇ ਗੁਰਮੁਖੇ ਸਦਾ ਮੁਖ ਉਜਲੇ
ਹਰ ਵਸਿਆ ਮਨੇ ਸੁਖ ਪਾਈਐ ਸਹਿਜ ਰਹਿ
ਸਮਾਏ ਸਹਿਜ ਹੀ ਸੁਖ ਪਾਈਐ ਸਹਿਜ ਰਹਿ ਸਮਾਏ
ਬਾਣੀ ਦਾ ਇੱਕ ਹੋਰ ਭੇਦ ਜਿੱਥੇ ਸੁੱਖ ਆਏਗਾ ਅੰਦਰਲਾ ਸੁੱਖ ਉਹਦੇ ਖੱਖੇ ਨੂੰ ਔਂਕੜ ਹੋਏਗਾ ਜਿੱਥੇ ਦੁੱਖ ਆਏਗਾ ਜਨਮ ਮਰਨ ਦਾ ਦੁੱਖ ਹੈ ਜੂਨਾਂ 'ਚ ਪਾਉਣ ਦਾ ਉੱਥੇ ਵੀ ਖੱਖੇ ਨੂੰ ਔਂਕੜ ਹੋਏਗਾ ਇਹ ਨਹੀਂ ਸਮਝਣਾ ਚਾਹੀਦਾ ਜੀ ਵੀ ਗੁਰੂਆਂ ਦੀ ਤਾਂ ਜ਼ਿੰਦਗੀ ਦੁੱਖਾਂ ਨਾਲ ਭਰੀ ਪਈ ਹੈ ਬਾਹਰਲਿਆਂ ਨਾਲ ਬਾਪ ਦਾ ਸਿਰ ਕੱਟ ਕੇ ਮੋਹਰੇ 8-9 ਸਾਲ ਦੇ ਮੁੰਡੇ ਦੇ ਸਾਹਮਣੇ ਆ ਜਾਣਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਪ ਦਾ ਸਿਰ ਦਿੱਲੀ ਤੋਂ ਕੱਟ ਕੇ ਉਹਦੇ ਮੋਹਰੇ ਮਾਂ ਨਾ ਛਾਲ ਮਾਂ ਮਰ ਗਈ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਆਪ ਉਹਨਾਂ ਦੀ ਕੋਈ ਸੁੱਖ ਦੀ ਜ਼ਿੰਦਗੀ ਸੀ ਪੰਜਵੀਂ ਪਾਤਸ਼ਾਹੀ ਨੂੰ 33 'ਤੇ ਭੁੰਨ ਸਿੱਟਿਆ ਤੇਗ ਬਹਾਦਰ ਸਾਹਿਬ ਦਾ ਗਲਵੜਾ ਸਾਰੇ ਗੁਰੂਆਂ ਦੀ ਜ਼ਿੰਦਗੀ ਕੋਈ ਸੁਖੀ ਨਹੀਂ ਸੀ ਜੇ ਇਹ ਸੁੱਖ ਨਹੀਂ ਸੀ ਦੁੱਖ ਨਹੀਂ ਸੀ ਤੇ ਸ਼ਰੀਕੇ ਨਾਲ ਸੂਲੀ 'ਤੇ ਟੰਗੇ ਸੀ ਨਿੰਦਕਾਂ ਨਾਲ ਸੂਲੀਆਂ 'ਤੇ ਟੰਗੇ ਸੀ ਪਰ ਉਹ ਬਾਹਰੋਂ ਇਹ ਸੀ ਉਹ ਦੁੱਖ ਬਾਹਰਲਾ ਹੈ ਇਹ ਜਿਹੜਾ ਦੁੱਖ ਹੈ ਇਹ ਸੁੱਖ ਹੈ ਉਹਨਾਂ ਦੇ ਅੰਦਰ ਖੱਖੇ ਨੂੰ ਅੰਕੁੜ ਹੋਊਗਾ ਇਸ ਕਰਕੇ ਸੁੱਖ ਇਹ ਨਹੀਂ ਕਹਿਣਾ ਵੀ ਅਸੀਂ ਇਸ ਰਸਤੇ 'ਤੇ ਪਏ ਹਾਂ ਮਹਾਰਾਜ ਮੈਨੂੰ ਆਹ ਦੁੱਖ ਕਿਉਂ ਲੱਗਦਾ ਉਹ ਇਹ ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਆਏ ਮਨੁੱਖ ਇਹ ਤੁਸੀਂ ਪਿਛਲੇ ਕਰਮਾਂ ਦਾ ਲੈਣਾ ਦੇਣਾ ਹੈ ਜਿਹੜਾ ਗੁਰੂ ਦਾ ਸੁੱਖ ਹੈ ਉਹਦਾ ਮੁਕਾਬਲਾ ਬਾਹਰਲਾ ਦੁੱਖ ਨਹੀਂ ਕਰ ਸਕਦਾ ਇਸ ਕਰਕੇ ਮਹਾਰਾਜ ਨੇ ਕਿਹਾ ਉਹ ਜਿਹੜਾ ਸੁੱਖ ਹੈਗਾ ਖੱਖੇ ਨੂੰ ਔਂਕੜ ਹੋਊ ਦੁੱਖ ਦੇ ਖੱਖੇ ਨੂੰ ਔਂਕੜ ਹੋਊ ਇਸ ਕਰਕੇ ਮਹਾਰਾਜ ਇੱਥੇ ਉਹ ਸੁੱਖ ਦੇ ਰਹੇ ਨੇ
ਸਹਿਜ ਹੀ ਸੁਖ ਪਾਈਐ ਸਹਿਜ
ਪਾਈ ਰੇ ਜੇ ਤੂੰ ਸਹਿਜ ਦੀ ਅਵਸਥਾ ਤੱਕ ਵੀ ਚਲੇ ਗਿਆ ਨਾ ਇੱਥੇ ਸਹਿਜ ਦੀ ਅਵਸਥਾ ਆ ਗਈ ਹੈ ਇਹ ਤੁਕ ਰਹਾਓ 'ਚ ਜਾ ਕੇ ਸਮਾਉਣੀ ਹੈ ਥੰਮ ਰੂਲ ਆ ਸਾਰਿਆਂ ਦਾ ਵੀ ਰਹਾਓ ਤੂੰ ਪਹਿਲੀਆਂ ਜਿਹੜੀਆਂ ਤੁਕਾਂ ਹੋਣਗੀਆਂ ਰਹਾਓ ਦੀਆਂ ਤੁਕਾਂ 'ਚ ਜਾ ਕੇ ਸਮਾ ਜਾਣਗੀਆਂ ਜਦੋਂ ਸਹਿਜ ਹੀ ਸੁੱਖ ਮਿਲ ਗਿਆ ਉਹਨੂੰ ਆਪਣੇ ਆਪ ਬ੍ਰਹਮ ਗਿਆਨ ਮੂੰਹ 'ਚੋਂ ਉੱਠਿਆ ਵੀ ਕੀ ਕਰ ਹੁਣ ਭਾਈ
ਦਾਸ ਨੇ
ਓਏ ਹੁਣ ਸੰਤ ਨਾ ਬਣ ਜੀ ਕਿਤੇ ਸੰਤ ਨਾ ਬਣ ਜੀ ਡੇਰੇਦਾਰ ਨਾ ਬਣ ਜੀ ਸਿੱਖ ਹੀ ਰਹੀ ਬਲਕਿ ਸਿੱਖ ਨਹੀਂ
ਦਾਸਨ ਦਾਸਾ
ਆਪ ਸਟੈਂਡਰਡ ਸਹਿਜ ਅਵਸਥਾ ਤੱਕ ਪਹੁੰਚ ਕੇ ਵੀ ਗਾਂ ਰਹਾਉ ਦੀ ਤੁੱਕ ਦੇਖੋ ਕੀ ਲਾ ਰਹੇ ਨੇ
ਭਾਈ ਰੇ ਦਾਸਨ
ਇੱਥੇ ਇੱਥੇ ਆਪਣੇ ਸਾਹਮਣੇ ਕਿਤਾਬਾਂ ਛਪ ਰਹੀਆਂ, ਉਹਦੇ ਤੇ ਲਿਖਿਆ ਭਾਈ ਸਾਹਿਬ ਭਾਈ, ਬਲਕਿ ਖਿਤਾਬ ਵੰਡੇ ਜਾ ਰਹੇ ਨੇ ਅਕਾਲ ਤਖ਼ਤ ਤੋਂ। ਇਹਨਾਂ ਭਾਈ ਸਾਹਿਬਾਂ ਨੂੰ ਤੁਸੀਂ ਐਵੇਂ ਨਹੀਂ ਕਹਿ ਸਕਦੇ, ਇਹ ਰਜਿਸਟਰਡ ਭਾਈ ਸਾਹਿਬ ਨੇ, ਇਹਨਾਂ ਨੂੰ ਖਿਤਾਬ ਮਿਲਿਆ ਅਕਾਲ ਤਖ਼ਤਾਂ ਤੋਂ। ਭਾਈ ਸਾਹਿਬ ਭਾਈ ਵੀਰ ਸਿੰਘ, ਭਾਈ ਸਾਹਿਬ ਬਾਗੜੀਆਂ ਵਾਲੇ, ਭਾਈ ਸਾਹਿਬ ਇਹਨਾਂ ਅਕਾਲੀਆਂ ਨਾਲ ਪੁਜਾਰੀਆਂ ਨਾਲ ਇੱਕ ਖਿਤਾਬ ਰੱਖੇ ਆ, ਆ ਜਿਹੜੀ ਹੋਮੇ ਦੀ ਪੂਛ ਮਗਰ ਲਾ ਦਿੰਦੇ ਆ। ਉਹ ਭਾਈ ਸਾਹਿਬ ਉਹ ਪੁਰਾਣੇ ਸਾਰੇ, ਤੁਹਾਡਾ ਮੂੰਹ ਸੜ ਜਾਂਦਾ ਭਾਈ ਦਇਆ ਸਿੰਘ ਕਹਿਣ ਭਾਈ। ਉਹਨਾਂ ਨੂੰ ਤੇ ਭਾਈ ਸਾਹਿਬ ਕਦੀ ਕਿਹਾ ਨਹੀਂ, ਭਾਈ ਮਤੀ ਦਾਸ ਜਾਂ ਫਲਾਣੇ, ਸਾਰਿਆਂ ਨੂੰ ਉਹਨਾਂ ਨੂੰ ਸਭ ਤੁਸੀਂ ਕਦੀ ਨਹੀਂ ਲਾਇਆ। ਅਸ ਬਾਕੀ ਸਾਰਿਆਂ ਨੂੰ ਕੀ ਲਾ ਰਿਹਾ? ਮਹਾਰਾਜ ਕੀ ਕਹਿ ਰਿਹਾ? ਭਾਈ ਉਹ ਕਹਿੰਦੇ ਜੀ ਅਸੀਂ ਦਾਸਨ ਦਾਸਾ ਨਹੀਂ ਹੋਣਾ, ਸਾਨੂੰ ਜੇ ਮਾੜੇ ਜਾਂ ਅੰਦਰ ਝਲਕਾਂ ਜਾਂ ਕੁਛ ਹੋ ਗਿਆ ਨਾਮ ਨਾਲ, ਅਸੀਂ ਨਾ ਹੀ ਬਦਲਾ ਲੈਣਾ, ਚੰਗਾ ਭਲਾ ਨਾਂ ਸੂਰਤ ਸਿੰਘ। ਉਹ ਕਹਿੰਦੇ ਨਹੀਂ ਜੀ, ਮੇਰਾ ਨਾਂ ਪੂਰਨ ਜੀ ਰੱਖੋ। ਭਾਈ ਰੇ
ਗੁਰ ਕੀ ਸੇਵਾ ਗੁਰ ਭਗਤੇ ਰਹਾਓ ਵਿਰਲਾ
ਪਾਏ
ਰਹਾਓ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸੱਤੇ ਗੁਰ ਪਾਏ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸੱਤੇ ਗੁਰ ਪਾਏ ਸਦਾ ਪੇਰ ਨੇ ਚੱਲ
ਸਭ ਦੇ ਮਿਲੀ ਨੇ ਵੀ ਛੜੇ ਫਿਰ ਕੇ ਅੰਕ ਸਮਾਏ। ਹੁਣ ਜੇ ਇੱਥੇ ਪੜ੍ਹ ਦੋਗੇ
ਸਾਡੇ ਬਾਬਲ ਨੂੰ ਗੁੰਗਾ ਕਰ ਦੋਗੇ, ਇਹਨੂੰ ਬੁਲਾਉਣਾ ਹੀ ਨਹੀਂ ਹੈ ਜੀ, ਤੇ ਸ਼ਬਦ ਪੜ੍ਹ ਜਾਓਗੇ ਸ਼ਬਦ ਮਿਲੀ ਨਾ ਵਿਛੜੇ। ਉਹ ਨਹੀਂ, ਸ਼ਬਦ ਦੇ
ਮਿਲੀ
ਜੇ ਤੂੰ ਪਿਰ ਦੇ ਅੰਕ ਚ ਸਮਾ ਵੀ ਗਿਆ ਤਾਂ ਤੱਕ ਇੱਥੇ ਤੱਕ ਰੱਬ ਦੇ ਵਿੱਚੇ ਮਿਲ ਗਿਆ, ਪਰ ਇੱਕ ਰਹਾਉ ਯਾਦ ਰੱਖੀ ਭਾਈ
ਹਾਰ ਨਿਰਮਲ ਅਤੇ ਉਜਲਾ ਬਿਨ ਗੋਰ
ਸਾਡੇ ਜੋ ਆਮ ਬੰਦੇ ਨੂੰ, ਆਮ ਸਿੱਖ ਨੂੰ ਜੇ ਬਾਹਰਲਾ ਵੀ ਕੋਈ ਆਵੇ ਨਾ ਸਿੱਖੀ ਦੇਖਣ, ਤੇ ਉਹਨੂੰ ਇਹੋ ਸਮਝ ਆਊਗੀ ਵੀ ਇਹਨਾਂ ਨਾਲ ਖਰੇ ਪਾਠ ਕਰ ਕਰਕੇ ਰੱਬ ਨੂੰ ਫੜ ਲੈਣਾ। ਗੁਰਦੁਆਰਿਆਂ ਚਲੇ ਜਾਓ ਪਾਠ, ਜਿੱਥੇ ਚੱਲ ਜਾਓ ਹੁਕਮਨਾਮਾ ਜੀ ਆ ਨਿਕਲਿਆ, ਜਿੱਥੇ ਚੱਲ ਜਾਓ ਪਾਠ ਹੋ ਰਹੇ ਸਾਰੇ ਖੰਡ ਪਾਠ, ਕੋਈ ਗੁਰਪ੍ਰਭਾਵੇ ਪਾਠ ਖੜ ਰਹਾ ਦਿਓ ਜੀ, ਪਾਠ ਮਰਨ ਤੋਂ ਬਾਅਦ ਪਾਠ, ਸਾਰਾ ਪਾਠ। ਇਹਦਾ ਮਤਲਬ ਹੈ ਵੀ ਇਹਨਾਂ 'ਚ ਕੋਈ ਬੜਾ ਕਰਮ ਕਾਂਡ ਤਕੜਾ ਹੋਣਾ ਜਿਹੜੀ ਸਾਰੀ ਸਿੱਖੀ ਲੱਗੀ ਹੈ। ਉਹ ਨਹੀਂ, ਮਹਾਰਾਜ ਲਿਖਦੇ ਨੇ
ਪਾਠ ਪਾੜੇ ਨਾਮ ਜੈ ਪਾਠ ਪਾੜੇ ਨਾਮ
ਤੁਹਾਨੂੰ ਪਤਾ ਇੱਕ ਬੜਾ ਦੁਨੀਆ ਦਾ ਮਸ਼ਹੂਰ ਰੂਲ ਹੈ, ਇਗਨੋਰੈਂਸ ਆਫ ਲਾ ਇਜ਼ ਨੋ ਐਕਸਕਿਊਜ਼। ਕੋਈ ਕਹਿੰਦੇ ਨਾ ਜੀ ਮੈਨੂੰ ਤੇ ਲਾ ਦਾ ਪਤਾ ਨਹੀਂ, ਮੈਂ ਨਹੀਂ ਕੋਈ ਜੁਰਮ ਕੀਤਾ। ਉਹ ਕਹਿੰਦੇ ਅਦਾਲਤ ਨਹੀਂ ਮੰਨੇਗੀ, ਠੋਕ ਦਊਗੀ ਅੰਦਰ ਸਾਰੀ ਉਮਰ ਲਈ। ਇਗਨੋਰੈਂਸ ਆਫ ਲਾ ਇਹ ਨਹੀਂ ਵੀ ਤੁਸੀਂ ਤਾਜ਼ੀ ਰਾਤ ਹਿੰਦ ਸਾਰੀ ਯਾਦ ਕਰੋ, ਜਾਂ ਹਰ ਇੱਕ ਨੂੰ ਪਤਾ ਹੋਣਾ ਚਾਹੀਦਾ ਵੀ ਜੇ ਮੈਂ ਕੋਈ ਜੁਰਮ ਕੀਤਾ ਤੇ ਇਹਦੀ ਸਜ਼ਾ ਮੈਨੂੰ ਮਿਲਣੀ ਹੈ। ਲਾ ਨਾ ਆਪਣਾ ਕੰਮ ਕਰਨਾ, ਇਗਨੋਰੈਂਸ ਆਫ ਲਾ ਇਹ ਨੋ ਐਕਸਕਿਊਜ਼। ਇਸ ਕਰਕੇ ਜੇ ਤੁਸੀਂ ਕਹਿ ਦਿਓ ਜੀ ਬਾਣੀ ਦਾ ਸਾਨੂੰ ਪਤਾ ਹੀ ਨਹੀਂ ਸੀ ਵੀ ਜੀ ਬਾਣੀ 'ਚ ਆ ਲਿਖੇ ਆ, ਇੰਨੇ ਸ਼ਬਦ ਹੁਣ ਅਸੀਂ ਲਏ ਆ ਪਾਠ ਦੇ ਅਗੇਂਸਟ, ਅਤੇ ਜੇ ਉਹ ਕਹਿ ਦੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ, ਇਹ ਕੋਈ ਐਕਸਕਿਊਜ਼ ਨਹੀਂ ਹੈ। ਤੁਸੀਂ ਪੁਜਾਰੀ ਟੋਲੇ ਮਗਰ ਜਾਂ ਲੱਗੇ ਹੋ, ਸਜ਼ਾ ਭੁਗਤੋ। ਇੱਥੇ ਤੱਕ ਕਿ ਜਿਹੜੇ ਪੰਜ ਪਿਆਰੇ ਇਹ ਪਾਠ ਦੜਾਉਂਦੇ ਆ ਨਾ, ਵੀ ਇਹਨਾਂ ਬਾਣੀਆਂ ਪੜ੍ਹਨੀਆਂ, ਉਹਨਾਂ ਨੂੰ ਦਰਗਾਹ 'ਚ ਲੇਖਾ ਦੇਣਾ ਪੈਣਾ। ਅਸੀਂ ਪਿੱਛੇ ਟੇਪ 'ਚੋਂ ਬਾਣੀ ਦੀ ਸਤਰ ਨੋਟ ਕਰਵਾਇਆ ਵੀ ਸਾਹਿਬ ਮੇਰਾ ਸਦਾ ਹੈ ਦਿਸ ਹੈ ਸ਼ਬਦ ਕਮਾਏ। ਉਹਦੇ 'ਚ ਐਨ ਕਲੀਅਰ ਆਉਂਦਾ ਵੀ ਜੇ ਸ਼ਬਦ ਗੁਰਮੰਤਰ ਜਪਾਉਣ ਤੋਂ ਬਗੈਰ ਕੋਈ ਹੋਰ ਬੰਨੇ ਦੁਬਦਾ 'ਚ ਜਾਂ ਕਿਸੇ ਸਿੱਖ ਨੂੰ ਪਾਉਂਦੇ ਹੋ ਤੁਹਾਨੂੰ ਦਰਗਾਹ 'ਚ ਸਜ਼ਾ ਮਿਲੇਗੀ। ਇਸ ਕਰਕੇ ਇੱਥੇ ਮਹਾਰਾਜ ਫਿਰ ਦੁਬਦਾ ਚੱਕ ਰਿਹਾ ਵੀ ਖਬਰਦਾਰ ਕੋਈ ਹੋਰ ਚੀਜ਼ ਦੜਾਈ।
ਪਾਠ ਪੜ੍ਹੇ ਨਾ ਬੂਝਈ, ਪਾਠ ਪੜ੍ਹੇ ਨਾ ਬੂਝਈ, ਇਹ ਭੇਖੀ ਭਾਵੇਂ ਬੁਲਾਏ, ਇਹ ਭੇਖੀ ਭਾਵੇਂ ਗੁਰਮਤੀ ਹਰ ਸਦਾ ਪਾਇਆ।
ਗੁਰਮਤ ਕੀ ਹੈ? ਰਸਨਾ ਨਾਲ ਨਾਮ ਜਪਣਾ। ਪਹਿਲਾਂ ਰਸਨਾ ਬਹੁਤ ਜ਼ਰੂਰੀ ਹੈ ਨਾਮ ਜਪਣਾ, ਤਾਂ ਲਿਖਿਆ ਰਸਨਾ
ਹਾਰੇ ਰਸ ਸਮਾਏ, ਗੁਰਮਤੀ
ਰਸਨਾ। ਜੇ ਤੇਰੀ ਰਸਨਾ 'ਚ ਵੀ ਸਵਾਦ ਆ ਗਿਆ ਤੂੰ ਇੱਥੇ ਤੱਕ ਪਹੁੰਚ ਜਾ, ਗੁਪਤ ਹੋ ਜਾ, ਕੀ ਕਰ ਪਾਈ
ਮਾਇਆ ਮੋਹ ਚੁਕਾਇਆ, ਗੁਰਮਤੀ
ਸਹਿਜ ਸੁਭਾਅ ਨੇ ਮੇਰੀ ਤੇ ਮਾਇਆ ਹਟ ਗਈ। ਗੁਰਮਤੀ ਮੋਹ ਚੁਕਾਇਆ, ਮੋਹ ਕਹਿੰਦੇ ਹੈ ਅਟੈਚਮੈਂਟ ਨੂੰ। ਮੋਹ ਬੱਚਿਆਂ ਦਾ ਨਹੀਂ ਹੈ, ਟੱਬਰ ਦਾ ਨਹੀਂ ਹੈ, ਇਹ ਤੇ ਅਸੀਂ ਜੇ ਮੋਹ ਨਾ ਜੇ ਅਸੀਂ ਬੱਚਿਆਂ ਨਾਲ ਪਿਆਰ ਨਾ ਕਰਾਂਗੇ ਉਹਨੂੰ ਪਾਲਾਂਗੇ ਕਿੱਦਾਂ? ਮੋਹ ਹੈ ਕਿਸੇ ਚੀਜ਼ ਦੇ ਨਾਲ ਅਟੈਚ ਹੋ ਜਾਣਾ, ਕਿਸੇ ਚੀਜ਼ ਦੇ ਨਾਲ ਜੁੜ ਜਾਣਾ। ਮਹਾਰਾਜ ਕਹਿੰਦਾ ਅੰਦਰੋਂ ਜਿਨ ਕਾ ਮੋਹ ਟੁੱਟਾ ਤਿੰਨ ਕਾ ਸ਼ਬਦ ਸੱਚੇ ਸਵਾਰਿਆ, ਕਹੇ ਨਾਨਕ ਇਹ ਆਨੰਦ ਹੈ। ਸਾਨੂੰ ਜਿਹੜਾ ਮਿਲਦਾ ਇਹਨਾਂ ਦੇ ਵਿੱਚੇ ਰਹਿ ਕੇ, ਅਸੀਂ ਅੰਦਰੋਂ ਟੁੱਟਣਾ ਹੈ ਕਿਸੇ, ਅਸੀਂ ਸਾਰੀ ਦੁਨੀਆ ਤੋਂ ਡੀਟੈਚਡ ਹੋਣਾ, ਉਹਨੂੰ ਕਹਿੰਦੇ ਮੋਹ ਦਾ ਚੱਕੇ ਜਾਣਾ। ਮਾਇਆ
ਮੋਹ ਚੁਕਾਇਆ, ਗੁਰਮਤੀ ਸਹਿਜ ਸੁਭਾਏ।
ਗੁਰਮਤੀ ਕੀ ਹੈ?
ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਫਿਰ ਵਿੱਚ ਗੁਰਮਤੀ ਸਹਿਜ ਸੁਭਾਏ, ਗੁਰਮਤੀ ਸਹਿਜ ਸੁਭਾਏ। ਬਿਨ ਸ਼ਬਦ ਜਗ ਦੁਖੀਆ ਫਿਰੈ, ਬਿਨ ਸ਼ਬਦ ਜਗ ਦੁਖੀਆ ਫਿਰੈ, ਜਗ ਦੁਖੀਆ ਫਿਰੈ, ਜਗ ਦੁਖੀਆ ਫਿਰੈ। ਮਨਮੁੱਖਾਂ ਨੂੰ ਮਾਇਆ ਮਾਇਆ ਮਨ ਦੁੱਖਾਂ ਖਾਏ, ਇਹ ਸਭ ਦੇ ਨਾਮ ਤੇ ਸਭ ਦੇ ਸੱਚੇ ਸਮਾਏ।
ਕਹਿੰਦੇ ਜੀ ਸਾਰੇ ਗੁਰਬਾਣੀ ਦੇ ਸ਼ਬਦ ਹੈ, ਅਸੀਂ ਕਦੋਂ ਕਹਿੰਦੇ ਨਹੀਂ ਹੈ ਸ਼ਬਦ? ਸਾਰੇ ਗੁਰਬਾਣੀ ਜੀ ਨੇ ਸ਼ਬਦ, ਕਬੀਰ ਜੀ ਉਹ ਕਾ ਸ਼ਬਦ, ਸਾਰੀ ਬਾਣੀ ਦੇ ਸ਼ਬਦ ਨੇ। ਤੇ ਕਹਿੰਦੇ ਜੀ ਫਿਰ ਸ਼ਬਦ ਇਹੋ ਹੀ ਹੈ ਸਾਰੇ, ਹੋਰ ਕਿਹੜਾ ਸ਼ਬਦ ਹੋਇਆ? ਸ਼ਬਦ ਦੇ ਨਾਮ ਤੇ ਆਈ ਆ, ਜਿਹੜੀ ਸ਼ਬਦ ਅਸੀਂ ਪੜ੍ਹਨ ਡੇ ਇਹ ਵੀ ਤੇ ਨਾਮ ਹੀ ਤੇ ਆਉਣ ਡੇ ਆ ਸ਼ਬਦ ਦੇ। ਉਹ ਦੇਖਣਾ ਇਹ ਹੈ ਭਈ ਇਹ ਇਹ ਬੜਾ ਭਾਰਾ ਭੁਲੇਖਾ, ਪਹਿਲਾਂ ਨਿਕਲਣਾ ਬੜਾ ਮੁਸ਼ਕਲ ਹੈ ਇਸ ਟੋਏ ਚੋਂ। ਸਾਰਿਆਂ ਨੂੰ ਸ਼ਬਦ ਸਮਝੀ ਜਾਣਾ, ਜਿੱਥੇ ਸ਼ਬਦ ਦਾ ਲਫਜ਼ ਆ ਗਿਆ, ਜਿੱਦਾਂ ਗੁਰਬਾਣੀ ਦਾ ਲਫਜ਼ ਆ ਗਿਆ ਬਾਣੀ ਤੇ ਵਰਾਤਾ, ਹਾਲਾਂਕਿ ਸਾਰਾ ਹੀ 99.9 ਗੁਰਬਾਣੀ ਦਾ ਲਫਜ਼, ਬਾਣੀ ਦਾ ਲਫਜ਼ ਸਾਰੀ ਬਾਣੀ 'ਚ ਗੁਰਮੰਤਰ ਤੇ ਵੜਦਾ ਹੈ। ਇਹ ਜਿਹੜਾ ਇਸੇ ਤਰ੍ਹਾਂ ਹੀ ਸ਼ਬਦ ਦਾ ਲਫਜ਼ ਹੈ, ਇਹ ਏਕ ਸ਼ਬਦ ਮੇਰੇ ਪ੍ਰਾਣੇ ਵਸਤ। ਅੱਛਾ, ਜੇ ਸ਼ਬਦ ਦੇ ਨਾਮ 'ਤੇ ਆਈ ਹੈ, ਉਹ ਸਾਰੇ ਸ਼ਬਦਾਂ ਨਾਲ ਤੁਸੀਂ ਸਮਝ ਲਓ ਬਾਣੀ ਪੜ੍ਹ ਰਹੇ, ਅਸੀਂ ਨਾਮ 'ਤੇ ਆ ਰਹੇ ਹਾਂ। ਪਹਿਲਾ ਭਰਮ ਜਿਹੜਾ ਟੁੱਟਦਾ ਹੈ, ਉਹ ਕਹਿੰਦੇ ਫਿਰ ਬਾਬਾ ਨਾਨਕ ਇਹ ਕੀ ਲਿਖਦਾ? ਇੱਕੇ ਆਖ ਆਖ ਹੈ, ਸ਼ਬਦ ਭਾਖ ਹੈ, ਅਰਧ ਉਰਧ ਦਿਨ ਰਾਤ। ਇੱਥੇ ਤਾਂ ਕੋਈ ਸਿਸਟਮ ਹੀ ਹੋਰ ਦੱਸ ਰਿਹਾ ਬਾਬਾ ਨਾਨਕ। ਜਿਹੜਾ ਸ਼ਬਦ ਦਾ ਭਾਖਣਾ ਹੈ, ਉਹ ਤੁਸੀਂ ਇਨਹੇਲ ਐਕਸਹੇਲ ਦੇ ਨਾਲ ਸਵਾਸਾਂ ਨਾਲ ਇਹ ਭਾਖਣਾ ਹੈ ਸ਼ਬਦ। ਆਹ ਸਾਰੀ ਬਾਣੀ ਦੇ ਸ਼ਬਦ ਖੰਡ ਪਾਠ ਕਰਨ ਲੱਗੇ, ਆਹ ਕਰ ਲਓ ਇਨਹੇਲ ਐਕਸਹੇਲ ਜਾਂ ਸਾਰੇ ਸ਼ਬਦ। ਯਾਰ ਕਿਆ ਮਖੌਲ ਬਣਾਇਆ! ਮਹਾਰਾਜ ਦੀ ਬਾਣੀ ਦਾ ਹੁਕਮ ਹੈ, ਸੇਵਕ ਸਿੱਖ ਸੋ ਖੋਜ ਲਹਿ। ਪਰ ਖੋਜਣਾ ਵੀ ਕਿੱਦਾਂ ਹੈ? ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ। ਉਹ ਆਪ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਬਾਣੀ ਦੀ ਸੋਝ ਹੀ ਆਉਣ ਲੱਗ ਪਊ। ਇਸ ਕਰਕੇ ਜਿੱਥੇ ਸ਼ਬਦ ਦਾ ਨਾਂ ਆ ਜਾਏ, ਦੱਦੇ ਨੂੰ ਔਂਕੜ ਆ ਜਾਏ, ਜਾਂ ਸ਼ਬਦ ਦੇ ਨਾਮ 'ਤੇ ਆਈ ਹੈ, ਉਹ ਹੈ ਪ੍ਰਭਾਤੇ ਨਾਮ ਪ੍ਰਭਾਤੇ ਸ਼ਬਦੇ 'ਤੇ ਆਈਏ। ਮਹੱਲੇ ਪਹਿਲੇ ਦਾ ਸ਼ਬਦ, ਬੋਲੋ ਸੱਚ ਨਾਮ ਕਰਤਾਰ, ਤੁਨ ਬਹੁਰ ਨਾ ਆਵਨ ਵਾਰ ਰਹਾਓ। ਉਹਦੇ 'ਚ ਆਉਂਦਾ ਵੀ ਨਾਮ ਪ੍ਰਭਾਤੇ, ਅੰਮ੍ਰਿਤ ਵੇਲਾ ਨਹੀਂ ਲਿਖਿਆ, ਯਾਦ ਰੱਖਿਓ ਬਾਬੇ ਨਾਨਕ, ਨਾਮ ਪ੍ਰਭਾਤੇ ਸ਼ਬਦੇ 'ਤੇ ਆਈਏ। ਇਹਦਾ ਮਤਲਬ ਕੋਈ ਸ਼ਬਦ ਹੈ ਜਿਹੜਾ ਜਪਣ ਵਾਲਾ ਹੈ, ਜਿਹਦੇ ਨਾਲ ਅਸੀਂ ਧਿਆਉਣਾ ਹੈ ਸਾਰੀ ਚੀਜ਼? ਇੱਥੇ ਵੀ ਉਹੀ ਸ਼ਬਦ ਹੈ, ਸ਼ਬਦ
ਨਾਮ
ਸ਼ਬਦ ਸੱਚੇ ਸਮਾਏ।
ਫਿਰ ਯਾਦ ਰੱਖੀ ਰਹਾਓ ਦੀ ਤੁਕ, ਜੇ ਸਮਾ ਵੀ ਗਿਆ ਸੱਚ ਚ ਭਾਈ ਮਾਇਆ ਭੂਲੇ ਸਿੱਧ ਫਿਰੇ। ਏ ਮਾਇਆ ਭੂਲੇ ਸਿੱਧ ਫਿਰੇ, ਸਮਾਧੇ ਨਾ ਲੱਗੇ ਸੁਭਾਏ। ਇਹ ਸਿੱਧ ਕੋਈ ਮਾਮੂਲੀ ਲੋਕ ਨਹੀਂ ਸੀ, ਇਹ ਉਹ ਜੋਗੀ ਹੁੰਦੇ ਸੀ ਜਿਹੜੇ ਸਿੱਧੀਆਂ ਰਿਧੀਆਂ ਦੇ ਮਾਲਕ ਹੋ ਜਾਂਦੇ ਸੀ। ਪਿੰਡੀ ਥਾਂ ਕਹੀਦਾ ਨਾ, ਘਰ ਦਾ ਜੋਗੀ ਜੋਗੜਾ ਅਤੇ ਬਾਹਰ ਦਾ ਜੋਗੀ ਸਿੱਧ। ਇਸ ਕਰਕੇ ਸਿੱਧ ਕੈਪਟਨ ਹੁੰਦਾ ਸੀ, ਲੀਡਰ ਹੁੰਦਾ ਸੀ ਇਹਨਾਂ ਦਾ, ਜੋਗੀਆਂ ਦਾ। ਬੜਾ ਵੱਡਾ ਜਿਹੜਾ ਜੋਗੀ ਹੋਵੇ, ਕਰਾਮਾਤਾਂ ਦਾ ਮਾਲਕ, ਉਹਨੂੰ ਸਿੱਧ ਕਹਿੰਦੇ ਸੀ। ਅਤੇ ਸਾਡੇ ਸਿੱਧੇ ਹੀ ਸਿੱਧ ਬਣ ਜਾਂਦਾ ਹੈ ਜਿਸ ਵੇਲੇ ਨਾਮ ਜਪ ਜਪ ਕੇ ਸੁਣਨਾ ਸ਼ੁਰੂ ਹੋ ਜਾਏ ਸਿੱਖ ਨੂੰ। ਉੱਥੇ ਸਾਡੇ ਜਪ 'ਚ ਲਿਖਿਆ ਸੁਣਿਆ ਸਿੱਧ ਪੀਰ ਸੁਣਨਾ, ਉਹ ਸਾਰਾ ਕੁਛ ਬਣ ਜਾਂਦਾ ਜਿਸ ਵੇਲੇ ਪਹਿਲਾ ਝਲਕਾਰਾ ਵੱਜਦਾ, ਨਾਮ ਖੜਕਣਾ ਸ਼ੁਰੂ ਹੋ ਜਾਂਦਾ ਚਾਰ ਚਪੇ, ਉਹ ਗੂੰਜ ਪੈਣੀ ਸ਼ਬਦ ਦੀ ਕੰਨਾਂ 'ਚ ਸ਼ੁਰੂ ਹੋ ਜਾਂਦੀ। ਉਹ ਕਹਿੰਦੇ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਾਵਲ ਔਕੋ, ਸਭ ਨੇ ਸ਼ਬਦ ਹੀ ਸ਼ਬਦ ਹੋ ਜਾਂਦਾ। ਇਸ ਕਰਕੇ ਸਿੱਧ ਦੇ ਬੜੇ ਭਾਰੇ ਸਪਿਰਚੁਅਲਿਸਟ ਲੋਕ ਸੀ, ਜਿਹਨਾਂ ਨਾਲ ਫਿਰ ਸਿੱਧ ਗੋਸ਼ਟ ਹੋਈ ਬਾਬੇ ਨਾਨਕ ਦੀ। ਅਤੇ ਗੁਰੂ ਅਮਰਦਾਸ ਸਾਹਿਬ ਉਹਨਾਂ ਬਾਰੇ ਲਿਖਦੇ ਨੇ, ਮਾਇਆ ਭੂਲੇ ਸਿੱਧ ਫਿਰੇ, ਸਮਾਧੇ ਨਾ ਲੱਗੇ ਸੁਭਾਏ, ਸਮਾਧੇ ਨਾ ਲੱਗੇ ਸੁਭਾਏ। ਮਾਇਆ ਭੂਲੇ ਸਿੱਧ ਫਿਰੇ, ਮਾਧ ਨਾ ਲੱਗੇ ਸੁਭਾਏ। ਤਿੰਨ ਲੋਭੇ ਆਪਤ ਹੈ, ਤਿੰਨ ਲੋਭੇ ਆਪਤ ਹੈ, ਇਹ ਅਦਕ ਨਹੀਂ ਲਪਟਾਏ। ਮਾਇਆ ਮਾਇਆ ਅਦਕ ਨਹੀਂ ਲਪਟਾਏ, ਇਹ ਬਿਨ ਗੁਰ ਮੁਕਤੇ ਨਾ ਪਾਈਏ,
माया जाए
ते बिन गुर
मुके न पाए न दुखदा माया जाए
माया किसनु आखिए
माया
किसनु आखिए। ए महला तीजा जेड़ा 65-64 साल दी उम्र च लगा 100 साल तो उत्ते हो गया सारी सिक्खी च इन्हां नू पिता जी कहा जांदा सी और इन्हां दी बाणी बाबत मशहूर है इन्हां बाणी इस तरह है जिदां सिख बच्चे नू गुरु अमरदास साहब उंगली ला के नाल नाल तोरी जांदे है ना इदां दा इन्हां दा सीधा ज्ञान है। गुरु नानक दा बहुत डूंगा उच हद्दी वैण ने पर गुरु अमरदास साहब ने उन्हां दा ही डूंगा ज्ञान खोलण लई गुरसिख बच्चियां नू पुत्तां नू अपणियां नू इहो जिहे शब्द दे रहे ने माया किस नू आखिए माया किस नू आखिए क्या माया करम है कमाए क्या माया दुख सुख एहो जियो बंद है दुखे दुखे सुखे एहो जियो बंद है हमे करम कमाए हमे करम कमाए
बिन शब्द भरम न चुकई बिन शब्द
ए माया का मारण गुर शब्द है माया का मारण गुर शब्द है ए माया का मारण गुर शब्द है
ए माया किसनु आखिए
क्या माया करम तुम्हारे
एही माया जित हर वेसरै माया की है एक तो होर इसे महले ने लिखिया ए माया जित हर विसरे मोह उपजे भाव दूजा लै जिद ना रब विसर जाए किसी चीज ना अटैच हो जाओ ए माया जित हर विसरे मोह उपजे मोह कहते अटैचमेंट हो जाए किसी चीज ना संसार दी ना भाव दूजा लाया रब दे जपन तू बगैर कोई होर ही भाव लग जाना जिंदगी दी होर ही हॉबी बन जानी कोई शौक पैदा हो जाना ये सब माया पैंदी है ए माया जित हर विसरे मोह उपजे भाव दूजा लाया माया
किसनु आखिए
माया करम समाए दुखे सुखे एहो जियो बंद है हमे करम समाए
बिन शब्द भरम न चुकई
ना विचों हमें जाए
हमें सब दे जलाए
हमें सब दे जलाए हमें सब दे जलाए हमें सब दे जलाए माया किसनु आखिए क्या माया करम कमाए
दुखे दुखे सुखे
एहो जियो बंद है हमे करम कमाए
बिन शब्द परम न चुकई
ना विचों हमें
हमें नहीं जानी जे तू भूल गया रहा दी तो कल पाई रे
दासन दासा हो दासन दासा हो
बिन प्रीति
पके ना हो गई
बिन शब्द
थाए ना पाए
बिन
भगते न हो गई
बिन शब्द
न पाया
शब्द हमें मारिया ਆ ਗਿਆ ਹੋ ਮੈਨੂੰ ਮਾਰਨ ਦਾ ਇਲਾਜ ਸ਼ਬਦ ਹੈ ਉਹ ਸ਼ਬਦ ਨੀ ਆ ਵੀ ਸਾਰੀ ਸ਼ਬਦਾਂ ਦਾ ਟੀਕਾ ਕਰ ਲਓ ਸਾਰੀ ਸਹਿ ਸਿਕਤੀ ਸਲੋਕ ਸਾਹਿਬ ਜੀ ਮੈਨੂੰ ਤੇ ਪਾਠ ਐਨ ਸ਼ੁੱਧ ਆਉਂਦਾ ਮੈਨੂੰ ਸਾਰਿਆਂ ਦੇ ਮਹਿਨੇ ਆਉਂਦੇ ਆ ਟੀਕਾ ਲਿਖਾ ਸਾਰਾ ਸ਼ਬਦ ਉਹਦੇ ਨਾਲ ਮੈਂ ਨੀ ਸਕਾਂ ਹੋਰ ਚਿਮੜਨੀ ਹੈ ਇਹ ਸ਼ਬਦ ਕਮਾਉਣ ਵਾਲਾ ਹੈ ਜਪਣ ਵਾਲਾ ਹੈ ਇਸ ਕਹਿ ਸ਼ਬਦ
ਸ਼ਬਦ
ਪਦਾਰਥ ਮਿਲੇਗਾ ਹੋਮੇ ਵੀ ਚੱਲ ਗਈ ਸਭ ਕੁਛ ਆ ਦੇਖੋ ਕੀ ਆਉਣ ਲੱਗਾ ਹੈ
ਨਾਮ ਪਦਾਰਥ
ਸੁਭਾਏ ਤੈਨੂੰ ਹੋ ਜਾਣਾ ਬੂੰਦ ਪਵੇ ਸਹਿਜ ਸੁਭਾਏ
ਬੂੰਦ ਪਵੇ ਸਹਿਜ ਸੁਭਾਏ
ਬਬੀਹਾ
ਤੂੰ ਸੱਚ ਜਾ ਇਹ ਗੁਰਮੁਖ ਹੋਏ ਆਲਾਏ ਬੂੰਦ ਪਵੇ ਸਹਿਜ ਸੁਭਾਏ ਇਹ ਬੂੰਦ ਪਾਵੇ ਸਹਿਜ ਸੁਭਾਏ ਇਹ ਨਾਮ ਪਦਾਰਥ ਪਾਈਏ ਗੁਰਮੁਖੇ ਸਹਿਜ ਸੁਭਾਏ
ਏਡਾ ਵੱਡਾ ਤੈਨੂੰ ਸੂਖਮ ਮੂਰਤ ਨਾਮ ਨਾਰੰਜਨ ਕਾਇਆ ਕਾ ਆਕਾਰ ਏਡਾ ਵੱਡਾ ਤੈਨੂੰ ਪਦਾਰਥ ਮਿਲ ਗਿਆ ਆ ਨਾ ਭੁੱਲੀ ਪਾਈ ਰੇ ਜੇ ਦਾਸਨ ਦਾਸਾ ਨਹੀਂ ਹੋਊਗਾ ਪੂਰਨ ਬਣੇਗਾ ਖਸਮੇ ਕਰੇ ਬਰਾਬਰੀ ਫਿਰ ਗੈਰ ਤੇ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ ਤੇਰੇ ਮੂੰਹ ਤੇ ਇੱਥੇ ਵੀ ਜੁੱਤੀਆਂ ਪੈਣਗੀਆਂ ਉੱਥੇ ਵੀ ਤੇਰੀ ਅਗਲੀ ਵੀ ਜਿਹੜੀ ਕਲਾ ਉਹਨੇ ਦਿੱਤੀ ਹੈ ਨਾ ਉਹਨੇ ਉਹ ਵੀ ਖੋਹ ਲੈਣੀ ਵਾਰ ਚ ਲਿਖੇ ਆ ਖਸਮੇ ਕਰੇ ਬਰਾਬਰੀ ਤੂੰ ਜਿਹੜਾ ਦੁਨੀਆਂ ਦੇ ਕਾਰਜ ਪੂਰੇ ਕਰਦਾ ਰਿਧੀਆਂ ਸਿੱਧੀਆਂ ਦਿਖਾਲਦਾ ਜਾਂ ਦੁਨੀਆਂ ਦੇ ਉਹ ਭਾਈ ਦਾਸਨ ਦਾਸਾ ਹੋ ਰਹਾ ਗੁਪਤ ਹੋ ਜਾਓ ਇਹ ਇਹ ਕੀ ਹੈ ਖਸਮ ਦੀ ਬਰਾਬਰੀ ਕਰਨਾ ਖਸਮੇ ਕਰੇ ਬਰਾਬਰੀ ਫਿਰ ਗਹਿਰ ਤੇ ਅੰਦਰ ਪਾਏ ਉਹਨੂੰ ਸ਼ਰਮਿੰਦਾ ਹੋਣਾ ਪੈਣਾ ਦਰਗਾਹ 'ਚ ਵਜੋ ਗੁਆਏ ਅਗਲਾ ਤੇਰੀ ਜਿਹੜੀ ਅਗਲੀ ਏਡੀ ਵੱਡੀ ਤਨਖਾਹ ਸੀ ਉਹ ਵੀ ਉਹਨੇ ਜ਼ਬਤ ਕਰ ਲੈਣੀ ਜਿਹੜੀਆਂ ਦਾਤਾਂ ਤੈਨੂੰ ਦਿੱਤੀਆਂ ਕਰਾਮਾਤਾਂ ਵਜੋ ਗੁਆਏ ਅਗਲਾ ਮੋਹੇ ਮੋਹ ਪਾਣਾ ਕਹਿੰਦੇ ਜੁੱਤੀਆਂ ਨੂੰ ਬਾਬੇ ਨਾਨਕ ਦੀ ਪੌੜੀ ਹੈ ਰੋਜ਼ ਆਸਾ ਦੀ ਵਾਰ 'ਚ ਪੜ੍ਹਨੀ ਰੋਜ਼ ਸੁਣਨੀ ਫਿਰ ਸਿੱਖਣਾ ਭੈ ਨਾ ਖਾਣਾ ਖਸਮੇ ਕਰੇ ਬਰਾਬਰੀ ਫਿਰ ਗਹਿਰ ਤੇ ਅੰਦਰ ਪਾਏ ਵਜੋਂ ਗਾਏ ਅਗਲਾ ਮੋਹੇ ਮਪਾਣਾ ਖਾ ਖਸਮ ਦੀ ਬਰਾਬਰੀ ਨਹੀਂ ਕਰਨੀ ਛੇਵੀਂ ਪਾਤਸ਼ਾਹੀ ਦਾ ਐਡਾ ਲਾਇਕ ਲੜਕਾ ਮੋਹਣ ਕਿਤੇ ਸਹਿ ਸੁਭਾਅ ਬੱਚੇ ਨੂੰ ਉਹਨੂੰ ਮੁਰਦੇ ਨੂੰ ਜਗਾ ਤਾ ਕਿਤੇ ਉਹ ਜਿੰਦਾ ਹੋ ਗਿਆ ਉਹਦੇ ਬਸ ਨਹੀਂ ਸੀ ਉਹਦਾ ਉਹਦੇ ਕਰਮਾਂ 'ਚ ਹੀ ਚੀਜ਼ ਲਿਖੀ ਸੀ ਸਹਿ ਸੁਭਾਅ ਚਲੇ ਗਏ ਮੋਹਣ ਸਾਡੀ ਉਹ ਮੋਹਣ ਕਹਿੰਦਾ ਸਾਡੀ ਉਮੀਦ ਉੱਠ ਤੂੰ ਸੁੱਤਾ ਪਿਆ ਮੈਂ ਬੱਚੋ ਦੇਖੋ ਖੜਾ ਹੋ ਗਿਆ ਜਿਸ ਵੇਲੇ ਉਹ ਦਰਬਾਰ 'ਚ ਆਇਆ ਸਾਰੀ ਹੋਲ ਪੈ ਗਈ ਸਾਰੀ ਅਕਾਲ ਤਖ਼ਤ ਤੇ ਛੇਵੀਂ ਪਾਤਸ਼ਾਹ ਹੀ ਹੁੰਦੇ ਸੀ ਉਹਨਾਂ ਨਾਲ ਬੁਲਾਇਆ ਕਹਿੰਦੇ ਬੁਲਾਓ ਭਾਈ ਮੋਹਣ ਨੂੰ ਬੁਲਾਓ ਮੋਹਣ ਦਾ ਨੀਵੀਂ ਸੁੱਟੀ ਆਇਆ ਕਹਿੰਦੇ ਪੁੱਤਰ ਤੂੰ ਬਰਾਬਰੀ ਕੀਤੀ ਹੈ ਨਾ ਖਸਮ ਦੀ ਉਹਨੂੰ ਹੈ ਜਿੰਦ ਜੈ ਲੈ ਜਿੰਦ ਕਵਾਓ ਦੇ ਲੈਸੇ ਜਿੰਦ ਕਵਾਓ ਜਿੰਦ ਕੱਢਣ ਦਾ ਅਤੇ ਪਾਉਣ ਦਾ ਹੱਕ ਸਿਰਫ ਅਕਾਲ ਪੁਰਖ ਨੂੰ ਬੰਦੇ ਨੂੰ ਕੋਈ ਹੱਕ ਨਹੀਂ ਕਹਿੰਦੇ ਤੂੰ ਖਸਮ ਦੀ ਬਰਾਬਰੀ ਕੀਤੀ ਹੈ ਨਾ ਪੁੱਤਰ ਮੈਂ ਚੋਲਾ ਛੱਡ ਦਿੰਦਾ ਹੁਣ ਕਹਿੰਦੇ ਕਿਉਂ ਕਹਿੰਦੇ ਜਾਂ ਤੈਨੂੰ ਛੱਡਣਾ ਪੈਣਾ ਜਾਂ ਮੈਨੂੰ ਛੱਡਣਾ ਪੈਣਾ ਐਡੀ ਵੱਡੀ ਇਹ ਐਡੀ ਵੱਡਾ ਜੁਰਮ ਹੈ ਮੁਲ ਸਪਿਰਚੁਅਲਿਜ਼ਮ 'ਚ ਇਸ ਬ੍ਰਹਮ ਗਿਆਨ 'ਚ ਐਡਾ ਵੱਡਾ ਜੁਰਮ ਹੈ ਜਿਹਦੀ ਮਾਫ਼ੀ ਕੋਈ ਨਹੀਂ ਹੈ ਇਹਦੀ ਮਾਫ਼ੀ ਉਹ ਵੀ ਹੈ ਜਿਹੜੀ ਜਾਨ ਪਾਈ ਉਹਦੇ ਬਦਲੇ ਆਪਣੀ ਜਾਨ ਨੇ ਕਹਿੰਦੇ ਜਾਂ ਮੈਨੂੰ ਸਮਾਉਣਾ ਪੈਣਾ ਹੁਣ ਜਾਣਾ ਕਹਿੰਦੇ ਜੀ ਨਹੀਂ ਉਸੇ ਵੇਲੇ ਨੀਵੀਂ ਪਾ ਕੇ ਚਲਾ ਗਿਆ ਔਰ ਚਾਦਰ